ਬਾਹਰ ਆਉਂਦਿਆਂ ਹੀ ਖੁਸ਼ੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ। ਪਰ ਮਹਾਰਾਜ ਦਾ ਅਨੋਖਾ ਰੂਪ ਵੇਖ ਕੇ ਚੁੱਪ ਵਰਤ ਗਈ। ਸਤਿਗੁਰਾਂ ਦਾ ਰੰਗ ਢੰਗ ਇਹੋ ਜਿਹਾ ਸੀ ਜਿਉਂ ਜਿਹਾ ਕਿਸੇ ਜਰਨੈਲ ਦਾ ਰਣ ਭੂਮੀ ਵਿੱਚ ਹੋਇਆ ਕਰਦਾ। ਸ਼ਾਇਰ ਕਹਿੰਦਾ, ਉਹਨਾਂ ਕੱਢੀ ਧੂ ਮਿਆਨ ਚੋਂ ਜਦੋਂ ਸਾਲਮ ਖਾਣੀ ਤਾਂ ਥਰ ਥਰ ਕੰਬੀ ਅਰਸ਼ ਦੀ ਬਿਜਲੀ ਪ੍ਰਭਾਣੀ, ਗੁੰਮ ਹੋ ਗਈ ਵਿੱਚ ਪਤਾਲ ਦੇ ਬਾਸ਼ਕ ਦੀ ਰਾਣੀ, ਚੰਨ ਬਾਲ ਅਵਸਥਾ ਧਾਰ ਕੇ ਕੰਬਿਆਂ ਵਿੱਚ ਪਾਣੀ, ਮਹਾਰਾਜ ਦੇ ਸੱਜੇ ਹੱਥ ਵਿੱਚ ਬਿਜਲੀ ਵਾਂਗ ਸ੍ਰੀ ਸਾਹਿਬ ਚਮਕ ਰਹੀ ਸੀ। ਸੂਰਜ ਦੀਆਂ ਕਿਰਨਾਂ ਉਸ ਨਾਲ ਟਕਰਾ ਕੇ ਮੁਰਦੀਆਂ ਸਨ ਤਾਂ ਦਰਸ਼ਕਾਂ ਦੀਆਂ ਅੱਖਾਂ ਵੇਖ ਕੇ ਚੁੰਧਿਆ ਰਹੀਆਂ ਸਨ। ਸਿਰ ਤੋਂ ਪੈਰਾਂ ਤੀਕ ਫੌਜੀ ਵਰਦੀ ਹਥਿਆਰ ਸਜਾਏ ਹੋਏ ਜੋਸ਼ ਵਿੱਚ ਜੋਤਾਂ ਵਾਂਗ ਜਗਦੇ ਨੈਣ, ਮੱਥੇ 'ਤੇ ਵੱਟ, ਸ਼ਾਹੀ ਰੋਹਬ 'ਚ ਰੰਗਿਆ ਚਿਹਰਾ ਸਭ ਨੂੰ ਪੈ ਪੀਟ ਕਰ ਰਿਹਾ ਸੀ। ਹਵਾ ਵਿੱਚ ਕੰਬਦੀ ਤਲਵਾਰ ਵੱਲ ਵੇਖ ਕੇ ਹਜ਼ਾਰਾਂ ਲੋਕਾਂ ਦੇ ਦਿਲ ਕੰਬ ਰਹੇ ਸਨ। ਮਹਾਰਾਜ ਨੇ ਬੜੀ ਗਰਜਵੀਂ ਸੁਰ ਵਿੱਚ ਕਿਹਾ, ਪੰਜਾਬੀਓ, ਹਿੰਦੁਸਤਾਨੀਓ, ਗੁਰੂ ਨਾਨਕ ਦੇ ਸਿੱਖੋ, ਉੱਠੋ, ਸਾਨੂੰ ਇੱਕ ਸਿਰ ਦੀ ਲੋੜ ਹੈ। ਕੋਈ ਸੂਰਮਾ ਗੁਰੂ ਕਾ ਸਿੱਖ ਉੱਠੇ ਜਿਹੜਾ ਖੁਸ਼ੀ ਨਾਲ ਸੀਸ ਭੇਟ ਕਰਨ ਵਾਸਤੇ ਤਿਆਰ ਹੋ ਜਾਵੇ। ਅਨੋਖੀ ਮੰਗ ਸੁਣ ਕੇ ਸੰਗਤਾਂ ਹੈਰਾਨ ਰਹਿ ਗਈਆਂ। ਮੈਦਾਨੇ ਜੰਗ ਅੰਦਰ ਲੜਦਿਆਂ ਗੁਰੂ ਜੀ ਦੀ ਖਾਤਰ ਸ਼ਹੀਦ ਹੋ ਜਾਣਾ ਹੋਰ ਗੱਲ ਹੈ, ਪਰ ਇਸ ਤਰ੍ਹਾਂ ਕੌਣ ਸਿਰ ਦੇਵੇ? ਇੱਕ ਮਿੰਟ, ਦੋ ਮਿੰਟ, ਚਾਰ ਮਿੰਟ ਬੀਤ ਗਏ, ਪਰ ਕੋਈ ਸੂਰਮਾ ਨਾ ਉੱਠਿਆ। ਮਹਾਰਾਜ ਨੇ ਜ਼ੋਰ ਦੀ ਪੈਰ ਮਾਰ ਕੇ ਕੜਕਵੀਂ ਆਵਾਜ਼ ਵਿੱਚ ਫਿਰ ਕਿਹਾ, ਗੁਰਸਿੱਖੋ, ਛੇਤੀ ਉੱਠੋ, ਮੈਂ ਇੰਨਾ ਚਿਰ ਨਹੀਂ ਉਡੀਕ ਸਕਦਾ। ਪਰ ਰੋਜ਼ ਗੁਰੂ ਕੋਲੋਂ ਦਾਤਾ ਮੰਗਦੇ ਜੇ, ਸਤਿਗੁਰੂ ਸਾਨੂੰ ਦੁੱਧ ਦੇ, ਸਾਨੂੰ ਪੁੱਤ ਦੇ, ਸਾਨੂੰ ਦੌਲਤ ਦੇ, ਸਾਨੂੰ ਨਾਮ ਦੇ, ਸਾਨੂੰ ਮੁਕਤੀ ਦਾਨ ਦੇ। ਓਏ, ਅੱਜ ਗੁਰੂ ਨੂੰ ਵੀ ਲੋੜ ਪੈ ਗਈ ਹੈ, ਕੋਈ ਸੂਰਮਾ ਪੂਰੀ ਕਰੇ। ਸਾਰੇ ਬੁਜ਼ਦਿਲ ਨਹੀਂ, ਵਿੱਚ ਆਸ਼ਕ ਵੀ ਬੈਠੇ ਸੀ। ਮਹਿਬੂਬ ਭਾਵੇਂ ਕਿਸੇ ਵੀ ਸ਼ਕਲ ਵਿੱਚ ਹੋਵੇ, ਸੱਚੇ ਆਸ਼ਕ ਦੀ ਅੱਖ ਪਹਿਚਾਨ ਜਾਂਦੀ ਹੈ। ਭਾਈ ਨੰਦ ਲਾਲ ਜੀ ਲਿਖਦੇ ਨੇ, ਗਾਹੇ ਸੂਫੀ, ਗਾਹੇ ਸਾਹਿਬ, ਗਹਿ ਕਲੰਦਰ ਮੇਸ਼ਬਦ, ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਅਯਾਰੇ ਮਾਂ। ਕਹਿੰਦੇ ਨੇ, ਮੇਰਾ ਯਾਰ ਬੜਾ ਚਲਾਕ, ਕਦੇ ਸਾਹਿਬ, ਕਦੇ ਸੂਫੀ, ਕਦੇ ਕਲੰਦਰ ਬਣ ਜਾਂਦਾ, ਪਰ ਮੇਰੀ ਅੱਖ ਪਹਿਚਾਨ ਜਾਇਆ ਕਰਦੀ ਹੈ। ਬਈ ਜਦੋਂ ਪੱਜ ਬਹਾਨੇ ਲਾ ਕੇ ਕਈਆਂ ਨੇ ਖਿਸਕਣਾ ਸ਼ੁਰੂ ਕਰ ਦਿੱਤਾ, ਇੱਕ ਸ਼ਰਧਾਲੂ ਸਿੱਖ ਮੌਤ ਨੂੰ ਗਲਵੱਕੜੀ ਪਾਉਣ ਲਈ ਸੰਗਤ ਵਿੱਚੋਂ ਨਿਤਰਿਆ। ਲਾਹੌਰ ਦੇ ਰਹਿਣ ਵਾਲਾ 30 ਸਾਲ ਦਾ ਖੱਤਰੀਆਂ ਦੇ ਘਰ ਜਨਮਿਆ ਗੱਭਰੂ ਮਹਾਰਾਜ ਦੇ ਨੇੜੇ ਆ ਕੇ ਗਲ ਵਿੱਚ ਪੱਲਾ ਪਾ ਕੇ ਹਜ਼ੂਰ ਦੇ ਚਰਨਾਂ 'ਤੇ ਸਿਰ ਝੁਕਾ ਕੇ ਇਉਂ ਕਹਿਣ ਲੱਗਾ, ਤਲਵਾਰ ਦੀ ਸੱਟ ਤੇ ਡਿੱਗ ਦੇ ਧੜ ਦੀ ਆਵਾਜ਼ ਬਾਹਰ ਸੁਣੀ ਗਈ। ਪਲ ਪਿੱਛੋਂ ਲਹੂ ਦੀਆਂ ਧਾਰਾਂ ਵੀ ਤੰਬੂਆਂ ਬਾਹਰ ਵਗ ਆਈਆਂ। ਵੇਖਣ ਵਾਲਿਆਂ ਦੇ ਹੌਸਲੇ ਟੁੱਟ ਗਏ। ਸਾਰੇ ਪੰਡਾਲ 'ਚ ਤਰਥੱਲੀ ਮੱਚ ਗਈ। ਜੋ ਥੋੜਾ ਬਹੁਤ ਸ਼ੱਕ ਸੀ ਉਹ ਵੀ ਦੂਰ ਹੋ ਗਿਆ। ਸਭ ਨੂੰ ਯਕੀਨ ਹੋ ਗਿਆ ਕਿ ਦਇਆ ਰਾਮ ਝਟਕਾ ਦਿੱਤਾ ਗਿਆ ਹੈ। ਪਰ ਜਿਹੜਾ ਗੁਰੂ ਸਿੱਖਾਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕਰਦਾ ਸੀ, ਉਸੇ ਗੁਰੂ ਨੇ ਸਿੱਖ ਨੂੰ ਹੱਥੀਂ ਕਤਲ ਕਰ ਦਿੱਤਾ। ਹੁਣ ਸਿੱਖਾਂ ਦਾ ਰਖਵਾਲਾ ਕੌਣ ਰਹਿ ਗਿਆ? ਕਈ ਕਹਿਣ ਲੱਗ ਪਏ ਗੁਰੂ ਮਹਾਰਾਜ ਦੀਵਾਨੇ ਹੋ ਗਏ। ਸਾਲ ਪਰ ਕੀਤਾ ਤਬ ਪੁੱਠਾ ਪੈ ਗਿਆ, ਜਿਵੇਂ ਬਚਦੀ ਹੈ ਨੱਸ ਕੇ ਜਾਨ ਬਚਾ ਲਓ। ਕੁਝ ਸਿੱਖ ਖਿਸਕਣੇ ਸ਼ੁਰੂ ਹੋ ਗਏ। ਅਜੇ ਸਿੱਖ ਦਇਆ ਰਾਮ ਬਾਰੇ ਸੋਚ ਹੀ ਰਹੇ ਸਨ ਜਾਂ ਕਲਗੀਧਰ ਪਾਤਸ਼ਾਹ ਫਿਰ ਸਟੇਜ ਉੱਤੇ ਆ ਗੱਜੇ, ਚਿਹਰਾ ਅੱਗੇ ਨਾਲੋਂ ਵਧੇਰੇ ਗੁੱਸੇ ਨਾਲ ਲਾਲ। ਤਲਵਾਰ ਵਿੱਚੋਂ ਲਹੂ ਦੀਆਂ ਬੂੰਦਾਂ ਟਪਕ ਰਹੀਆਂ ਸਨ। ਕਈ ਡਰ ਕੇ ਉੱਠ ਨੱਸੇ। ਹਜ਼ੂਰ ਨੇ ਗਰਜ ਕੇ ਕਿਹਾ, ਠਹਿਰੋ, ਅਜੇ ਮੈਨੂੰ ਹੋਰ ਸਿਰਾਂ ਦੀ ਲੋੜ ਹੈ। ਹੈ ਕੋਈ ਸ਼ਰਧਾਲੂ ਸਿਰ ਪੇਟ ਕਰਨ ਵਾਲਾ? ਇੱਕ ਦਾ ਸਿਰ ਲਾ ਕੇ ਦੂਜੇ ਦੀ ਮੰਗ ਫੇਰ। ਸਾਹਮਣੇ ਬੈਠੇ ਡਰ ਨਾਲ ਥਰ ਥਰ ਕੰਬਣ ਲੱਗ ਪਏ। ਅਜੇ ਕੀ ਪਤਾ ਦੂਜੇ ਤੋਂ ਬਾਅਦ ਤੀਜੇ ਫਿਰ ਚੌਥੇ ਦੀ ਵਾਰੀ ਆ ਜਾਵੇ। ਬੈਠੇ ਰਹਿਣ ਦਾ ਉਹਨਾਂ ਵਿੱਚ ਚਿਹਰਾ ਨਹੀਂ ਸੀ ਤੇ ਨਸਣ ਗੁਰੂ ਮਹਾਰਾਜ ਨਹੀਂ ਸਨ ਦਿੰਦੇ। ਮਹਾਰਾਜ ਨੇ ਫਿਰ ਲਲਕਾਰਿਆ, ਛੇਤੀ ਉੱਠੋ ਕੋਈ ਸੂਰਮਾ, ਮੇਰੀ ਤਲਵਾਰ ਇੰਨਾ ਚਿਰ ਉਡੀਕ ਨਹੀਂ ਕਰ ਸਕਦੀ। ਮੇਰੇ ਬਾਹਰ ਆਉਣ ਤੋਂ ਪਹਿਲਾਂ ਇੱਕ ਸਿੱਖ ਤਿਆਰ ਰਿਹਾ ਕਰੋ, ਮੈਨੂੰ ਬੜੇ ਸਿਰਾਂ ਦੀ ਲੋੜ ਹੈ। ਇਸ ਵਾਰ ਦਿੱਲੀ ਦਾ ਇੱਕ ਜੱਟ ਧਰਮ ਦਾ ਸੁੱਠਿਆ 33 ਕੁ ਸਾਲ ਦਾ ਬੜਾ ਸੁੰਦਰ ਜਵਾਨ ਗਲ ਵਿੱਚ ਪੱਲਾ ਪਾ ਕੇ ਉਹਨੇ ਅੱਗੇ ਵੱਧ ਕੇ ਹਜ਼ੂਰ ਦੇ ਚਰਨਾਂ 'ਤੇ ਸਿਰ ਚੁਕਾ ਕੇ ਇਉਂ ਕਿਹਾ।
Oh,
ਦਿਮਾਗ ਹਿੱਲ ਗਿਆ। ਸਿੱਖਾਂ ਨੂੰ ਝਟਕਾਈ ਜਾ ਰਹੇ ਨੇ, ਉਹਨਾਂ ਨੂੰ ਨਜ਼ਰਬੰਦ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੱਦੀ ਤੇ ਬਿਠਾ ਦਿਓ। ਮਾਤਾ ਗੁਜਰੀ ਜੀ ਕਹਿਣ ਲੱਗੇ, ਮਸੰਦੋ, ਮੇਰੇ ਲਾਲ ਦੇ ਸਿਰ ਤੇ ਗੁਰੂ ਨਾਨਕ ਸਾਹਿਬ ਦਾ ਹੱਥ ਹੈ, ਜਾਓ, ਉਹ ਜੋ ਕਰਨਗੇ ਠੀਕ ਕਰਨਗੇ। ਮਸੰਦਾਂ ਦੇ ਵਾਪਸ ਆਉਣ ਤੱਕ ਪ੍ਰੀਖਿਆ ਪੂਰੀ ਹੋ ਚੁੱਕੀ ਸੀ। ਵਾਰੀ ਵਾਰੀ ਬਿਦਰ ਦਾ ਸਾਹਿਬ ਚੰਦ ਉੱਠਿਆ, ਜਗਨਨਾਥਪੁਰੀ ਤੋਂ ਹਿੰਮਤ ਰਾਏ ਉੱਠਿਆ, ਦਵਾਰਕਾ ਦਾ ਮੋਹਕਮ ਚੰਦ ਉੱਠਿਆ, ਸੀਸ ਭੇਟ ਕੀਤੇ। ਛੇਵੀਂ ਵੇਰ ਹਜ਼ੂਰ ਛੇਤੀ ਨਹੀਂ ਆਏ। ਸੰਗਤਾਂ ਵਿੱਚ ਆਵਾਜ਼ ਆਈ, ਮਹਾਰਾਜ ਨੂੰ ਤਰਸ ਆ ਗਿਆ, ਸ਼ਾਇਦ ਹੁਣ ਨਾ ਸਿੱਖ ਝਟਕਾਉਣ। ਪਰ ਜਦੋਂ ਛੇਵੀਂ ਵੇਰ ਆਏ ਤਾਂ ਇਕੱਲੇ ਨਹੀਂ, ਸਗੋਂ ਸੀਸ ਭੇਟ ਕਰਨ ਵਾਲੇ ਪੰਜੇ ਸਿੱਖ ਨਾਲ ਸਨ। ਸੁੰਦਰ ਪਛਾਕੇ ਪਹਿਨੇ ਹੋਏ, ਨੀਲੇ ਦਸਤਾਰੇ, ਕੇਸਰੀ ਬਾਣੇ, ਲੱਕ ਨਾਲ ਕਮਰ ਕਸੇ, ਗਾਤਰੇ, ਕਿਰਪਾਨਾ, ਤੇੜ, ਕਛਹਿਰੇ ਹੱਥਾਂ 'ਚ ਕੜੇ। ਹਜ਼ੂਰ ਨੇ ਕਿਹਾ, ਇਹ ਮੇਰੇ ਪੰਜ ਪਿਆਰੇ ਹਨ, ਪੰਜਾਂ ਵਿੱਚ ਪਰਮੇਸ਼ਵਰ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਪਰਖ ਕੀਤੀ, ਇੱਕ ਲੈਣਾ ਜੀ ਨੇ ਤਰੇ ਸਨ, ਹੁਣ ਪੰਜ ਸਿੱਖ ਪਰਖ ਵਿੱਚ ਪੂਰੇ ਉਤਰੇ ਨੇ। ਭਲਕੇ ਪੂਰਨ ਪੰਥ ਦਾ ਜਨਮ ਹੋਵੇਗਾ। ਅਗਲੇ ਦਿਨ ਪਹਿਲੀ ਵਿਸਾਖ 1756 ਬਿਕਰਮੀ, ਚੇਤ ਸੁਧੀ 10-30 ਮਾਰਚ 1699 ਈਸਵੀ ਨੂੰ ਗੁਰਦੇਵ ਨੇ ਕੇਸਗੜ੍ਹ ਸਾਹਿਬ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਮਹਾਰਾਜ ਸਫੈਦ ਬਸਤਰ ਪਹਿਨ ਕੇ, ਹਥਿਆਰ ਸਜਾ ਕੇ ਸਿੰਘਾਸਨ ਉੱਤੇ ਵੀਰ ਆਸਣ ਬੈਠੇ। ਪੰਜ ਪਿਆਰੇ ਸਣੇ ਕੇਸੀ ਇਸ਼ਨਾਨ ਕਰਕੇ, ਤੇੜ ਕਛਹਿਰੇ ਗਾਤਰੇ ਕਿਰਪਾਨਾ ਹੱਥਾਂ 'ਚ ਕੜੇ, ਕੇਸਾਂ 'ਚ ਕੰਘੇ, ਦਸਤਾਰੇ ਸਜਾਏ ਹੋਏ ਸਾਹਮਣੇ ਹੱਥ ਜੋੜ ਕੇ ਖੜੋ ਗਏ। ਹਜ਼ੂਰ ਨੇ ਸਤਲੁਜ ਦਾ ਨਿਰਮਲ ਜਲ ਲੋਹੇ ਦੇ ਬਾਟੇ 'ਚ ਪਾ ਕੇ ਸਾਫ ਚੌਕੀ ਉੱਤੇ ਸਾਹਮਣੇ ਧਰ ਦਿੱਤਾ। ਮਿੱਠੀ ਹੋਈ ਗੋਂਦ ਅਨੁਸਾਰ ਮਾਤਾ ਜੀ ਤੋਂ ਜੀ ਪਤਾਸਿਆਂ ਦੀ ਝੋਲੀ ਭਰ ਕੇ ਆ ਹਾਜ਼ਰ ਹੋਏ। ਮਹਾਰਾਜ ਨੇ ਕਿਹਾ, ਪਿਤਾ ਪੁੱਤਰ ਨੂੰ ਤੇਜ ਦਿੰਦਾ ਹੈ, ਮਿਠਾਸ ਮਾਂ ਹੀ ਦੇ ਸਕਦੀ ਹੈ, ਪਤਾਸੇ ਪਾ ਕੇ ਮਾਂ ਦਾ ਫਰਜ਼ ਪੂਰਾ ਕਰੋ। ਇਹ ਪਹਿਲਾ ਧਰਮ ਹੈ ਜਿਸ ਦੀ ਦੀਖਿਆ ਵਿੱਚ ਇਸਤਰੀ ਜਾਤੀ ਨੇ ਹਿੱਸਾ ਪਾਇਆ। ਗੁਰਦੇਵ ਨੇ ਬਾਟੇ 'ਚ ਖੰਡਾ ਫੇਰਿਆ, ਜਪਜੀ ਸਾਹਿਬ, ਜਾਪ ਸਾਹਿਬ, ਚੌਪੀ, ਸਵਈਏ, ਆਨੰਦ ਸਾਹਿਬ ਪੜ੍ਹਿਆ। ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਵੀਰ ਆਸਣ ਬਿਠਾ ਕੇ ਪੰਜ ਪੰਜ ਚੋਲੇ ਛਕਾਏ ਔਰ ਆਖਿਆ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਛੱਟੇ ਨੇਤਰਾਂ 'ਚ ਮਾਰੇ, ਪੰਜ ਚੋਲੇ ਕੇਸਾਂ 'ਚ ਪਾਏ, ਕਿਹਾ, ਅੱਜ ਤੋਂ ਤੁਸੀਂ ਅਕਾਲ ਪੁਰਖ ਦਾ ਖਾਲਸਾ ਹੋ। ਕੇਸ ਕੜਾ, ਕੰਘਾ, ਕਛਹਿਰਾ, ਕਿਰਪਾਨ, ਰਹਿਤ ਰੱਖਣੀ, ਕੁਰੈਤਾਂ ਤੋਂ ਬਚਣਾ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕੁੱਠਾ ਇਸਲਾਮੀ ਢੰਗ ਨਾਲ ਹਲਾਲ ਕੀਤਾ ਮਾਸ ਨਹੀਂ ਖਾਣਾ, ਤੰਬਾਕੂ ਨਹੀਂ ਵਰਤਣਾ, ਪਰ ਇਸਤਰੀ ਗਾਮੀ ਨਹੀਂ ਹੋਣਾ, ਅਕਾਲ ਪੁਰਖ ਦੀ ਆਰਾਧਨਾ ਕਰਨੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਦਸਵੰਦ ਦੇਣਾ, ਤਨਖਾਹੀਆ ਨਹੀਂ ਹੋਣਾ, ਮੂਲ ਮੰਤਰ ਔਰ ਗੁਰ ਮੰਤਰ ਜਪਾਇਆ। ਸਤਿਗੁਰਾਂ ਨੇ ਖਾਲਸਾ ਪੰਥ ਸਾਜ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਚਾਰ ਲਾਈਨਾਂ ਸ਼ਾਰ ਨੇ ਬਿਆਨ ਕੀਤੀਆਂ ਹਨ ਕਿ ਬਾਜਾਂ ਵਾਲਾ ਪ੍ਰੀਤਮ ਮੇਰਾ ਖੇਡਾਂ ਕਈ ਖਲੋਰ ਗਿਆ। ਸਰਦਾਰ ਜਸਵੰਤ ਸਿੰਘ ਸ਼੍ਰੀ ਅਵਤਾਰ ਸਿੰਘ ਜੀ ਬੀੜ ਬੰਸੀਆਂ ਵੱਲੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ।